ਸਾਹਿਬ ਦੀ ਅਸੀਸ ਪ੍ਰਾਪਤ ਕਰੀਏ ਸੁਰਤ ਟਿਕੇ ਬੜੀ ਇਕਾਗਰਤਾ, ਬੜੇ ਧਿਆਨ ਦੀ ਲੋੜ ਹੈ। ਜਿੱਥੇ ਅਮੋਲਕ ਸ਼ਬਦ ਰਤਨ ਨੂੰ ਵਸਾਉਣਾ, ਉਹ ਹਿਰਦਾ ਇਸ ਲੈਕ ਬਣ ਜਾਏ, ਮਾਲਕ ਰਹਿਮਤ ਕਰਨ, ਪਿਆਰ ਵਿੱਚ, ਸ਼ਰਧਾ ਵਿੱਚ, ਗੁਰੂ ਦੇ ਭਰੋਸੇ ਵਿੱਚ ਆ ਕੇ ਆਓ ਸ਼ਬਦ ਨਾਲ ਸਾਂਝ ਪਾਈਏ। ਮੇਰੇ ਮਾਲਕ ਰਹਿਮਤ ਕਰਨ, ਸ਼ਬਦ ਵਿਚਾਰੀਏ, ਇਹ ਸ਼ਬਦ ਸੁਰਤ ਵਿੱਚ ਇੱਕ ਮਿਕ ਕਰੀਏ ਤੇ ਧਰਮ ਦੇ ਮਾਰਗ ਦਾ ਸਫ਼ਰ ਸੁਰਤ ਕਰ ਸਕੇ। ਮਾਲਕ ਦੇ ਚਰਨਾਂ ਵਿੱਚ ਅਰਦਾਸ ਹੈ, ਮਾਲਕ ਰਹਿਮਤ ਕਰਿਓ। ਆਓ ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਰੱਖਿਓ। ਨਾਮ ਜਹਾਜ਼ ਹੈ, ਵਾਹਿਗੁਰੂ ਦਾ ਨਾਮ ਬਹੁਤ ਹੈ। ਜਿਵੇਂ ਸਮੁੰਦਰ ਚੋਂ ਪਾਰ ਹੋਣਾ ਹੋਵੇ ਤੇ ਸਮੁੰਦਰੀ ਬੇੜੇ ਦੀ ਲੋੜ ਹੈ, ਪਰ ਗੱਲ ਧਿਆਨ ਚ ਰੱਖਿਓ ਬੇੜੇ ਵਿੱਚ ਬੈਠ ਜਾਣਾ ਉਹ ਗੱਲ ਕੁਝ ਹੋਰ, ਬੇੜੇ ਦਾ ਚੱਲਣਾ ਤੇ ਦੂਸਰੇ ਪਾਰਲੇ ਬੰਨੇ ਕੁਝ ਜਾਣਾ ਉਹ ਗੱਲ ਕੁਝ ਹੋਰ ਹੈ। ਨਾਮ ਦੇ ਬਹੁਤ ਵਿੱਚ ਬੈਠ ਜਾਈਦਾ, ਇਹ ਹਕੀਕਤ ਹੈ ਸਾਡੇ ਸਾਰਿਆਂ ਦੇ ਅੰਦਰ ਹਿਰਦੇ ਵਿੱਚ, ਤੇ ਰਸਨਾ ਤੇ ਨਾਮ ਸੁਭਾਵਿਕ ਆ ਜਾਂਦਾ ਹੈ, ਪਰ ਉਸ ਨਾਮ ਦੇ ਬਹੁਤ ਨੂੰ ਪਾਰ ਕੌਣ ਕਰਦਾ? ਹਜ਼ੂਰ ਦਾ ਇੱਕ ਕਥਨ ਹੈ, ਨਾਮ ਜਹਾਜ਼ ਹੈ ਤੇ ਗੁਰੂ ਮਲਾਹ ਨੇ, ਜਿਵੇਂ ਬੇੜਾ ਆਪੇ ਨਹੀਂ ਚੱਲਦਾ, ਬੇੜੇ ਨੂੰ ਚਲਾਉਣ ਵਾਲਾ ਮਲਾਹ ਹੈ। ਹਜ਼ੂਰ ਕਹਿੰਦੇ ਨੇ ਨਾਮ ਦੀ ਸੁਰਤ ਵਿੱਚ ਆਪੇ ਨਹੀਂ ਚੱਲਦਾ, ਗੁਰੂ ਰਹਿਮਤ ਕਰਨ, ਮਸਤਕ ਤੇ ਹੱਥ ਰੱਖ ਦੇ, ਗੁਰੂ ਦੀ ਕਿਰਪਾ ਦ੍ਰਿਸ਼ਟੀ ਬਣ ਆਵੇ ਤਾਂ ਸੁਰਤ ਵਿੱਚ ਨਾਮ ਦਾ ਜਹਾਜ਼ ਚੱਲਦਾ। ਹਰ ਹਰ ਨਾਮ ਪੋਤ ਹੈ ਮੇਰੀ ਜ਼ਿੰਦਗੀ ਏ, ਗੁਰ ਖੇਵਟ ਸ਼ਬਦ ਕਰਾਇਆ ਰਾਮ, ਗੁਰੂ ਖੇਵਟ ਨੇ ਗੁਰੂ ਬਲਾ ਨੇ ਰਹਿਮਤ ਕਰ ਦੇਣ ਤੇ ਗੁਰੂ ਦੇ ਸ਼ਬਦ ਨਾਲ ਜੋੜਦੇ ਹਾਂ, ਇਹ ਨਾਮ ਮੇਰੀ ਸੁਰਤ ਵਿੱਚ ਟਿਕਿਆ ਰਹਿੰਦਾ। ਸੁਰਤ ਜਿਵੇਂ ਚੱਲਦੀ ਹੈ ਸੁਰਤ ਵਿੱਚ ਨਾਮ ਚੱਲਦਾ, ਇਹ ਰਹਿਮਤ ਮੇਰੇ ਗੁਰੂ ਨੇ ਕਰ ਦਿੱਤੀ ਜੀ।
ਜਨਮ ਜਨਮ ਕੇ ਕਿਲ ਦਿੱਖ ਦੁੱਖ ਉਤਰੇ, ਗੁਰਨਾਮ ਦਿਓ ਰਿਣ ਲਾਥਾ।
ਇਸ ਨਾਮ ਦਾ ਸੁਰਤ ਵਿੱਚ ਟਿਕਾਉਣ ਦਾ ਲਾਭ ਕੀ ਹੋਇਆ? ਜਨਮਾਂ ਜਨਮਾਂ ਦੇ ਪਾਪ ਧੋਤੇ ਗਏ, ਜਨਮ ਜਨਮ ਕੇ ਕਿਲ ਵਿੱਖ ਤੇ ਦੁੱਖ ਉਤਰੇ, ਇਹ ਗੱਲ ਧਿਆਨ ਚ ਰੱਖਿਓ। ਪਾਪ ਉਤਰ ਗਏ ਤੇ ਦੁੱਖ ਵੀ ਸਾਰੇ ਚਲੇ ਗਏ। ਦੁੱਖਾਂ ਦਾ ਮੂਲ ਪਾਪ ਹੈ, ਜਦੋਂ ਪਾਪ ਧੋਤੇ ਗਏ ਤੇ ਸੱਚ ਨਾ ਭਰੀਆ ਹੱਥ ਪੈਰ ਧੰਦੇ, ਪਾਣੀ ਧੋਤਾ ਪੁੱਤਰ ਸੁਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਗੋਨ ਲਈਆ ਉਹ ਧੋਏ, ਭਰੀਆ ਮੱਤ ਪਾਪਾਂ ਕਾ ਸੰਗ, ਉਹ ਧੋਤਾ ਨਾਵਾ ਕੇ ਰੰਗ, ਨਾਮ ਸਿਮਰਨ ਨਾਲ ਅੰਦਰ ਕਿਲ ਵਿੱਖ, ਭੈੜੇ ਪਾਪਾਂ ਦੀ ਕਾਲਖ ਉਹ ਸਾਰੀ ਚਲੀ ਗਈ, ਉਹ ਚਲੀ ਗਈ ਤੇ ਅੰਦਰੋਂ ਸਾਰੇ ਦੁੱਖ ਉਤਰ ਗਏ। ਗੁਰੂ ਨੇ ਨਾਮ ਦਿੱਤਾ, ਰਿਣ ਲਾਥਾ ਕਰਜ਼ਾ ਲੈ ਗਿਆ, ਕਿਉਂਕਿ ਮਨਮੁਖ ਕਰਜ਼ ਚੜਿਆ ਵਿਖ ਭਾਰੀ, ਮਨਮੁਖ ਤੇ ਬੜਾ ਭਾਰੀ ਕਰਜ਼ਾ ਚੜਿਆ। ਧਿਆਨ ਚ ਰੱਖਿਓ ਇਹ ਕਰਜ਼ੇ ਦਾ ਮਤਲਬ ਹੈ ਕਿਸੇ ਕੋਲੋਂ ਬਾਹਰ ਦੀ ਦੁਨੀਆਂ ਵਿੱਚ ਪੈਸੇ ਲਈਏ, ਵਿਆਜ ਲੱਗਦਾ। ਲੋਕ ਕਹਿੰਦੇ ਨੇ ਕਰਜ਼ਾ ਸਿਰ ਚੜ ਗਿਆ, ਉਤਰਦਾ ਨਹੀਂ ਹੈ, ਦਿਨ ਬ ਦਿਨ ਉਸ ਕਰਜ਼ੇ ਦਾ ਵਿਆਜ ਵੱਧਦਾ ਜਾਂਦਾ ਹੈ। ਭਾਈ ਗੁਰਦਾਸ ਸਾਹਿਬ ਜੀ ਦਾ ਕਥਨ, ਜੈਸੇ ਰਿਣ ਦਿਨ ਦਿਨ ਉਦਨ ਉਦਿਆਉ ਦਿਨ, ਮੂਲ ਔ ਵਿਆਜ ਵਧੇ ਕਰਤ ਉਪਾਦ ਜੀ, ਜਿਉਂ ਜਿਉਂ ਭੀਜਿਆ ਕਾਮਰੀ ਤਿਉਂ ਤਿਉਂ ਭਾਰੀ ਹੋਤ ਜਾਤ, ਬਿਨ ਸਤ ਗੁਰ ਔਰ ਬਸੈ ਅਪਰਾਧ ਜੀ। ਉੱਧਰ ਪੈਸੇ ਲਏ ਕਰਜ਼ਾ ਸਿਰ ਚੜ ਗਿਆ, ਇੱਧਰ ਰੱਬ ਦੇ ਕਹੋ ਜੀਵਨ ਲਿਆ, ਕੀਮਤੀ ਸਵਾਸ ਲਏ, 24 ਘੰਟੇ ਦਾ ਰੋਜ਼ ਸਮਾਂ ਲਿਆ, ਪਰ ਬਦਲੇ ਵਿੱਚ ਇਹ ਕਰਜ਼ਾ ਸਿਮਰਨ ਕਰਕੇ ਧਰਮ ਕਮਾ ਕੇ ਉਤਾਰਨਾ ਸੀ, ਉਹ ਅਗਰ ਉਤਾਰਿਆ ਨਹੀਂ ਤੇ ਕਰਜ਼ਾ ਮਨਮੁਖ ਦੇ ਸਿਰ ਭਾਰੀ ਚੜ ਗਿਆ। ਇੱਕ ਮੈਂ ਬੇਨਤੀ ਕਰਾਂਗਾ, ਵਿਦਵਾਨਾਂ ਦੀ ਖੋਜ ਹੈ, ਕਰਜ਼ਾ 4 ਤਰ੍ਹਾਂ ਦਾ ਹੈ। ਇੱਕ ਕਰਜ਼ਾ ਬਾਹਰ ਕਿਸੇ ਤੋਂ ਪੈਸੇ ਲਏ ਤੇ ਸਿਰ ਕਰਜ਼ਾ ਚੜ ਗਿਆ। ਦੂਸਰਾ ਹੈ ਮਾਂ ਬਾਪ ਨੇ ਇਹ ਜੀਵਨ ਦਿੱਤਾ, ਸਰੀਰ ਦਾ ਜਨਮ ਦੇਣ ਵਾਲੇ ਮਾਂ ਬਾਪ, ਅਗਰ ਉਹਨਾਂ ਦਾ ਆਦਰ ਸਤਿਕਾਰ ਤੇ ਸੇਵਾ ਨਹੀਂ ਕੀਤੀ ਤੇ ਸਮਝ ਲੈਣਾ ਮਨਮੁਖ ਦੇ ਸਿਰ ਮਾਤਾ ਪਿਤਾ ਦਾ ਵੀ ਭਾਰੀ ਕਰਜ਼ਾ ਚੜਿਆ ਹੋਇਆ। ਤੇ ਤੀਸਰਾ ਕਰਜ਼ਾ ਹੈ ਜੋ ਗੁਰੂ ਦਾ, ਇਹ ਹਕੀਕਤ ਹੈ ਕਿਸੇ ਮਰਦੇ ਨੂੰ ਕੋਈ ਇੱਕ ਖੂਨ ਦੀ ਬੋਤਲ ਦੇ ਦੇਵੇ, ਅਸਾਂ ਸਾਰੀ ਉਮਰ ਸ਼ੁਕਰ ਗੁਜ਼ਾਰ ਕਰਦੇ ਹਾਂ ਤੂੰ ਮੇਰੀ ਜਿੰਦ ਬਚਾਈ, ਇੱਕ ਖੂਨ ਦੀ ਬੋਤਲ ਦੇ ਕੇ, ਜਿਸ ਕਲਗੀ ਦਾ ਦਸ਼ਮੇਸ਼ ਪਾਤਸ਼ਾਹ ਜੀ ਨੇ ਆਪਣੇ ਸਰਬੰਸ ਦਾ ਖੂਨ ਦੇ ਦਿੱਤਾ, ਗੁਰੂ ਦਾ ਵੀ ਸਾਡੇ ਤੇ ਬੜਾ ਭਾਰੀ ਕਰਜ਼ਾ। ਮੈਂ ਬੇਨਤੀ ਕਰਾਂ ਗੁਰਸਿੱਖ ਬਣਨਾ, ਕੇਸਾਂ ਦੀ ਸੰਭਾਲ ਕਰਨਾ, ਅੰਦਰ ਜੀਵਨ ਵਿੱਚ ਗੁਰੂ ਦਾ ਦਿੱਤਾ ਉਪਦੇਸ਼ ਕਮਾਉਣਾ, ਤੇ ਸੱਚ ਹੈ ਉਹ ਗੁਰੂ ਪੰਥ ਦੀ ਸ਼ਮੂਲੀਅਤ ਹੋ ਜਾਏ ਤੇ ਧੰਨ ਗੁਰੂ ਸ਼ਬਦ ਦੇ ਲੜ ਲੱਗ ਜਾਈਏ, ਸਮਝਣਾ ਮੈਂ ਗੁਰੂ ਦਾ ਕਰਜ਼ਾ ਉਤਾਰ ਦਿੱਤਾ। ਤੇ चौथा करजा है परमेश्वर का, जिसने अमोलक जीवन दे के ध्यान से रखियो अंदर श्वास ते जीवन के सारे प्रबंध करके अनंत सुख दिते। जय प्रसाद ग्रह संग सुख दसना दे पावन शब्द राही जामो उसने कृपा करके माता पिता देते। मैं बेनती करा जिन दिए तुद बाप महतारी, जिन दिए प्रात पुत हारी, जिन दिए तुद बनता और मीता तिस ठाकुर को रख लियो चीता, जिन दिया तुद पवन अमोला, जिन दिया तुद नीर नरमोला, जिन दिया तुद पावत बलना तिस ठाकुर की रोमन शरणा, छत्ती अमृत जिन भोजन दिए अंतर थान ठहरावन को किए, बसवा दियो बर्तन बलना तिस ठाकुर के चित रख चरना, देखन को नेत्र सुनन को करना हस्त कमावन बासन रसना, चरण चलन को सिर की न मेरा मन तिस ठाकुर के पूजो कर। अइया बख्शा जिस करते देखना हो किन्ना गर्जा साधे सर सिमरन किया मालक का शुक्र किया सवास मालक की भेट कर दिते समझ लेना कर्जा लेंदा गया। अगर सवास विषय वकारा की दुनिया की पापा की भेट चढ़ा दिते समझ लेना लय सवास रब तो सी ते अगर दे दिते कितरे हो। मैं बेनती कर दिया बड़ा भारी कर्जा साढ़े सिर पर दाता रहमत करे रोज सिमरन करते जाइए तो कर्जा उतर जाता है। गुरु नाम दियो रुल लाथा
मेरे मानिया भज नाम नाम साबी अर्था,
शब्द पढ़ियो बाणी पढ़ियो अपने मन में संबोधित हो मेरे मानो भज सिमरन कर राम नाम उस प्रभु का नाम सिमरन कर सब अर्था तेरिया सारिया लोड़ा पूरिया हो जाएगी। जिसनों असि कहने ना मनोरथ मनोरथ पूरे हो जान मन के अर्थ मन दिया लोड़ा ऐ भलिया अज तेन संसारिक जीवन जीन लई भी बड़ा कुछ चाहिए पर उस दुनिया के बहुत कुछ प्राप्त करन दे लई सिमरन विच जुड़ जा। बस धर्म अर्थ और काम मोख मुक्त पदार्थ नाथ सकल मनोरथ पूरिया नानक लिखिया माथ तू वाहिगुरु का सिमरन कर इतने सब अर्थ तमाम लोड़ा ते तमाम पदार्था का खजाना रब दे कहो मिल जाएगा जी।
गुरपुरे हर नाम दृढ़ाया बिन नावे जीवन बिरथा,
पूरे गुरु ने धन गुरु ग्रंथ साहब महाराज जी ने नाम दृढ़ करा दिता। देखो वाहगुरु सिमरन चाहिए करना संगत विच बैठे बुलाया बोले वाहगुरु आपो सारे वाहगुरु 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 तो पूरे गुरु ने नाम पक्का करा दिता दृढ़ करा दिता। सतगुर नाम निधान दृढ़ाया चिंता सगल विनाशी, पूरे गुरु ने नाम इतना पक्का करा दिता ये समझाया कि बिन नावे जीवन बिरथा, नाम तो बगैर नाम बिना जो पहरा खाए जो कूकर जूठन में पाए, नाम बिना जेता व्यवहार जो मृतक मिथ्या सिंगार, नाम त्याग करे अनकाज दिस जाए झूठे सब पाज, नाम संग मन प्रीत न लावे कोट कर्म कर तो नरक जावे, हर का नाम जिन मन ना अरादा चोर की न्याई जमपुर वादा। समझाया नाम तो बिना तेरा जीवन व्यर्थ व्यर्थ खाली एवं गवाई जा रही है। मैं बेनती कर रहा हूं हजूर ने तो बड़िया झिड़का भी दिखाई हैं, बिन सिमरन जैसे सर पार जारी तो जीव है साकत नाम बसारी। मैं बेनती कर दिया बिना नाम तो जेरा खांदा ते पहनदा हजूर कहते भी वह भी बहुत व्यर्थ करेगा, नाम बिना जो पहरे खाए जो कूकर जूठन में पाए, नाम बिना जेता तो जो कुछ भी नाम तो बगैर कर दे समझ ले वो तेरा जीवन व्यर्थ। ਅਰਥ ਜਾ ਰਿਹਾ ਹੈ ਕਿੱਡਾ ਚੰਗਾ ਹੋਵੇ ਤੂੰ ਜੋ ਕਰੇ ਹਰ ਵੇਲੇ ਰੱਬ ਚੇਤੇ ਰੱਖ ਲੈ ਮਾਲਕ ਤੇਰੀ ਰਹਿਮਤ ਹੈ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਉਠਤ ਬੈਠਤ ਸੋਬਤ ਨਾਮ ਦੇ ਕਦਮ ਉੱਠਣ ਤੇ ਗੁਰੂ ਨੇ ਨਾਮ ਪੱਕਾ ਕਰਾ ਦਿੱਤਾ ਸਮਝਾਇਆ ਨਾਮ ਤੋਂ ਬਿਨਾਂ ਤੇਰਾ ਜੀਵਨ ਵਿਅਰਥ ਜਾ ਰਿਹਾ ਹੈ ਜੀ ਸ਼ਬਦ ਦੇ ਕੇਂਦਰੀ ਭਾਗ ਨੂੰ ਸੰਬੋਧਿਤ ਹੁੰਦਿਆਂ ਹਜ਼ੂਰ ਰਹਾਉ ਦਾ ਉਚਾਰਨ ਕਰਦੇ ਹਨ ਜੀ
ਭਾਈ ਹੈ ਮਨ ਮੁਖ ਤੇ ਮੂਲ ਮਾਇਆ ਨਿਤ ਫਾਥਾ
ਬਿਨਾਂ ਗੁਰੂ ਤੋਂ ਮਨ ਮੁਖ ਮੂੜ ਹੋ ਗਏ ਮੂਰਖ ਹੋ ਗਏ ਅਕਲ ਪਈ ਚਲੀ ਦੁਨੀਆਂ ਦੀ ਅਕਲ ਬਹੁਤ ਸੀ ਪਰ ਧਰਮ ਦੀ ਅਕਲ ਗਵਾ ਬੈਠੇ ਤੇ ਹਜ਼ੂਰ ਕਹਿੰਦੇ ਨੇ ਉਹਨਾਂ ਦਾ ਨਿਤ ਕਦਮ ਫਸਣ ਵਾਲਾ ਛੁੱਟਣ ਵਾਲਾ ਨਹੀਂ ਉਹ ਮੋਹ ਮਾਇਆ ਵਿੱਚ ਨਿਤ ਫਸਦੇ ਨੇ ਮੈਂ ਬੇਨਤੀ ਕਰਦੇ ਹਾਂ ਭਲਾ ਰੋਜ਼ ਦਾ ਸੁਰਤ ਨੂੰ ਮੋਹ ਮਾਇਆ ਵਿੱਚ ਫਸਾਉਣਾ ਚੰਗਾ ਕਿ ਰੋਜ਼ਾਨਾ ਕੋਈ ਮੁਕਤ ਹੋਣ ਦਾ ਰਸਤਾ ਲੱਭਣਾ ਚਾਹੁੰਦਾ ਹਜ਼ੂਰ ਕਹਿੰਦੇ ਨੇ ਗੁਰੂ ਨੇ ਰਹਿਮਤ ਕਰ ਦਿੱਤੀ ਤੈਨੂੰ ਮੁਕਤੀ ਦਾ ਰਾਹ ਦਰਸਾਇਆ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ ਹਸੰਦਿਆਂ ਖੇਲੰਦਿਆਂ ਪੈਲੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ ਇੱਕ ਗੁਰਸਿੱਖੀ ਜੀਵਨ ਦਾ ਰਾਹ ਸੀ ਪਰ ਗੁਰੂ ਤੋਂ ਜਿਹੜੇ ਦੂਰ ਰਹਿ ਗਏ ਗੁਰੂ ਦੇ ਉਪਦੇਸ਼ ਨੂੰ ਕਮਾਇਆ ਨਾ ਤੇ ਮੋਹ ਮਾਇਆ ਨਿਤ ਫਾਥਾ ਉਹ ਮਾਇਆਵੀ ਸੰਸਾਰ ਦੇ ਮੋਹ ਵਿੱਚ ਨਿਤ ਹੀ ਫਸਦੇ ਹਨ ਜੀ
ਸਾਧੂ ਚਰਨ ਨਾ ਸਿਰੀ ਕਬੂ ਤਿਲ ਸਾਧੂ ਜਨਮ ਅਗਾਥਾ
ਉਹਨਾਂ ਸਾਧੂ ਚਰਨ ਨਾ ਸਿਰੇ ਗੁਰ ਸ਼ਬਦ ਨਾਲ ਨਾ ਜੁੜੇ ਗੁਰ ਸੰਗਤ ਵਿੱਚ ਨਾ ਆਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਇਸ ਸ਼ਰਨ ਵਿੱਚ ਆ ਕੇ ਮਸਤਕ ਝੁਕਾਉਣਾ ਸੀ ਗੁਰ ਸਾਧੂ ਚਰਨਾਂ ਵਿੱਚ ਆਪਣਾ ਜੀਵਨ ਭੇਟ ਕਰਨਾ ਸੀ ਪਰ ਬਿਨਾਂ ਸਾਧੂ ਗੁਰੂ ਸਾਡੇ ਜੀਵਨ ਦਾ ਆਧਾਰ ਨਾ ਬਣੇ ਤੇ ਹਜ਼ੂਰ ਕਹਿੰਦੇ ਨੇ ਉਹਨਾਂ ਦਾ ਸਾਰਾ ਜਨਮ ਅਕਾਥਾ ਚਲਾ ਗਿਆ ਅਕਾਰਥ ਚਲਾ ਗਿਆ ਜੋ ਰਸਨਾ ਤੇ ਕਥਨਾ ਸੀ ਉਹ ਨਾ ਕਥਿਆ ਤੇ ਜੋ ਕਾਰਜ ਕਰਨਾ ਸੀ ਧਰਮ ਦਾ ਉਹ ਵੀ ਨਾ ਕੀਤਾ ਇੰਜ ਬਿਨਾਂ ਗੁਰੂ ਤੋਂ ਸਾਰਾ ਜਨਮ ਅਜਾਈ ਬੀਤ ਗਿਆ ਜੀ
ਜਿਨ ਸਾਧੂ ਚਰਨ ਸਾਧ ਪਦ ਸੇਵੇ ਤਿਨ ਸਫਲੇ ਜਨਮ ਸਨਾਥਾ
ਜਿਨ੍ਹਾਂ ਨੇ ਸਾਧੂ ਚਰਨ ਸੇਵੇ ਭਾਵ ਗੁਰੂ ਦੀ ਸੰਗਤ ਵਿੱਚ ਆਏ ਤੇ ਆ ਕੇ ਗੁਰੂ ਦੇ ਉਪਦੇਸ਼ ਨੂੰ ਸੁਰਤ ਵਿੱਚ ਸੇਵਨ ਕੀਤਾ ਤੇ ਗੁਰੂ ਦੀ ਸੇਵਾ ਕੀਤੀ ਧਿਆਨ ਚ ਰੱਖਿਓ ਉਹ ਗੁਰਮੁਖ ਜਨ ਉਹਨਾਂ ਨੇ ਸਾਰਾ ਜਨਮ ਆਪਣਾ ਸਨਾਥਾ ਕਰ ਲਿਆ ਸਨਾਥ ਨਾਥ ਸਹਿਤ ਮਾਲਕ ਵਾਲੇ ਬਣ ਗਏ ਚੂਕੇ ਜੋ ਗੁਰੂ ਕੋਲ ਆ ਗਏ ਸ਼ਬਦ ਨਾਲ ਜੁੜ ਗਏ ਵਾਹਿਗੁਰੂ ਸਿਮਰਨ ਕਰਨ ਲੱਗ ਗਏ ਉਹਨਾਂ ਦੇ ਅੰਗ ਸੰਗ ਮੇਰਾ ਮਾਲਕ ਇਹ ਨਾ ਸਮਝੋ ਅਨਾਥ ਰਹਿ ਗਏ ਇਹ ਸੱਚ ਹੈ ਅਗਰ ਵਾਹਿਗੁਰੂ ਤੇ ਸ਼ਬਦ ਨਾ ਕੋਲ ਹੋਵੇ ਤੇ ਸਮਝ ਲੈਣਾ ਸਾਡਾ ਕੋਈ ਸਹਾਰਾ ਨਹੀਂ ਕੋਈ ਮਾਲਕ ਬਾਂਹ ਫੜਨ ਵਾਲਾ ਨਹੀਂ ਅਗਰ ਗੁਰੂ ਕੋਲ ਆ ਗਏ ਉਹਨਾਂ ਨੇ ਆਪਣਾ ਜਨਮ ਸਮਾਪਤ ਕਰ ਲਿਆ ਖਸਮ ਵਾਲੇ ਬਣ ਗਏ ਮਾਲਕ ਵਾਲੇ ਬਣ ਗਏ ਜੀ
ਜੈ ਦਾਸ ਦਾਸ ਦਾਸਨ ਹਰ ਦਇਆ ਧਾਰ ਜਗਨਨਾਥਾ
ਧੰਨ ਗੁਰੂ ਰਾਮਦਾਸ ਪਾਤਸ਼ਾਹ ਸਾਨੂੰ ਅਰਦਾਸ ਕਰਨ ਦੀ ਜਾਚ ਸਿਖਾਉਂਦੇ ਨੇ ਬੇਨਤੀ ਕਰਿਓ ਐ ਮਾਲਕ ਲੋਕੋ ਕੀ ਜੈ ਮੈਨੂੰ ਕਰ ਦਿਓ ਕੀ ਕਰ ਦਿਓ ਦਾਸ ਦਾਸ ਦਾਸਨ ਕੋ ਜੋ ਆਪ ਜੀ ਦੇ ਦਾਸ ਨੇ ਜੋ ਆਪ ਜੀ ਦੇ ਸੇਵਕ ਬਣ ਗਏ ਨੇ ਦਾਸ ਬਣ ਗਏ ਨੇ ਅੱਗੋਂ ਫਿਰ ਜਿਹੜੇ ਉਹਨਾਂ ਦੇ ਦਾਸ ਨੇ ਉਹਨਾਂ ਦਾ ਵੀ ਅੱਗੇ ਮੈਨੂੰ ਦਾਸ ਬਣਾ ਦੇਣਾ ਇਹ ਮੇਰੇ ਮਾਲਕ ਇਹ ਦਇਆ ਕਰੋ ਮੇਰੇ ਤੇ ਤਰਸ ਖਾਓ ਆਪ ਜਗਨਨਾਥ ਹੋ ਸਾਰੀ ਦੁਨੀਆਂ ਦੇ ਮਾਲਕ ਹੋ ਤੇ ਮੇਰੇ ਵੀ ਮਾਲਕ ਬਣ ਕੇ ਰਹਿਮਤ ਕਰ ਦਿਓ ਮੈਂ ਆਪ ਜੀ ਦੇ ਦਾਸਾਂ ਦਾ ਵੀ ਦਾਸ ਬਣ ਜਾਵਾਂ ਜੀ
ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ
ਸਾਡੇ ਕੋਲ ਬਾਹਰ ਦੀਆਂ ਅੱਖਾਂ ਦੇ पर मत की अख नहीं है। हम अंधले अंधे ए ना आखियन जिन मुख लेव ना है, अंधे से ही नानका जे खसमो कथे जाहे। ए बाहर दिया अखा ते रब वालों मिलती है, ध्यान च रखियो, पर मत की अख गुरु को मिलती है। जे गुरु को आए ज्ञान मिल गया, समझ लैना मत की अख मिल गई। मैं एक अर्ज कर दिया, बाहर दिया अखा होंदिया भी असं अंधले हाँ, चूंकि साढ़े को ज्ञान नहीं, किवें अंधले हाँ? अखा ने जो वेखना सी वेख नहीं सके, अंधे हाँ कि नहीं? सुरत ने जो अनुभव करना सी वो कर ना सकी, ये सच है। चूंकि हजूमे कशम कशम आदमी घबरा ही जाता है, अंधा बच के भी चले ठोकर खा ही जाता है। ये सच है ना, जिस दिया अखा ना हो ठोकरा खाद, वो गड़े विच डिगद, वो पता नहीं जाना किधर पे चला किधर जाता। पर हकीकत है बाहर की दुनिया में शायद नेत्र होन बंदे इतनी भुल ना करते हो, उन्होंने फिर भी पता है जो अंधला हर नाम लकती टोहनी, उन्हों को टोहनी है सोती है प्यो टोह के फिर भी वो राह पे चल पाते हैं। पर मनुख दिया अखा होंदिया बुद्धि दे होंदिया भी मनुख ने जिधर चलना चाहिए सी उधर नहीं चलिया। इस करके हम अंधले ज्ञानहीन अज्ञानी, साड़ी कोई ज्ञान नहीं है। क्यों चालना मार्ग पंथा, दो शब्द वरते ने मार्ग पंथा, ध्यान च रखियो, मार्ग का अर्थ है राह, ते पंथा दे अर्थ ने पंथ जो धर्म का राह हो। ये सच है, सानू धर्म का रस्ता दिता, लहना पंथ धर्म का किया, ध्यान च रखियो। एक उत्तम पंथ सुनियो गुर संगत, तह मिलंत जम त्रास मिटाई। साडा मार्ग पंथ केड़ा, धन गुरु ग्रंथ साहब जी की संगत में आना, खंडे बाटे की अमृत पहल प्राप्त करना, ये साडा खालसा पंथ, ये धर्म पंथ, ये गुरु पंथ। ये सच है कि सानू मंजिल पर पहुंचाता है, जे राह पर चलिया रब तक पहुंच जाइए वो मार्ग पंथ है। जिस राह पर शरीरक कदम चलन गुरु की संगत है, जिस राह पर सुरत चले वो शब्द का राह है। मैं बेनती करा सुरत शब्द वाल चले, तो कदम बाहर दो। मैं बेनती करा चरण चलो मार्ग गोबिंद, मिटे पाप जपिया हर बिंद, कर हर कर्म श्रवण हर कथा। कन्ना का भी मार्ग है गुरु के शब्द में सुनना। इस वक्त आप जी के कन सुरत शब्द वाल आ रही है, समझ लेना सुरत ने कन्ना दे राही शब्द तक पुजना कर लिया। अखा गुरु ग्रंथ साहिब जी वाल ने, अखा ने इस वक्त सुरत का रस्ता शब्द वाल कर लिया। अंदर का मन शब्द के रस में पी रहा हो, समझ लेना अंदर के मन का ध्यान शब्द पंथ वाल चला गया। पर जेरे ऐसे संसार विच लोग ने जिन्हां नूं पता ही नहीं है, खा लिया पहन लिया सौ लिया जाग लिया बच्चियां विच रह लिया औलाद पैदा कर ली, दुनिया विच पता नहीं की की औगन विकार इकट्ठे कर ले, हजूर कहंदे ने ओ ने हम अंधले ज्ञानहीन अज्ञानी क्यों चल रहे मार्ग पंथा।
जन नानक चल मिलंथा,
हम अंधले को गुर अंचल दी जाए। गुरु अपना पल्ला फड़ा दियो, वो पल्ला है नाम का, वो पल्ला है शब्द का, वो पल्ला है रहत का। मालिक रहमत करो संगत विच मिला दियो, रहत बख्शिश कर दियो, मालिक रहमत करो गुरु ग्रंथ साहिब जी की पावन बाणी नितनेम बना दियो, अंदर की सुरत विच वाहगुरु शब्द बना दियो, ताकि साडा ये जीवन ऐसे मार्ग पे चले कि गुरु का पल्ला फड़ लीए। हम अंधले को गुर अंचल दीजिए, जन नानक चल है मिलंथा, उधर चलिए जिधर मिलंथा हो जाए मिलन हो जाए। विछड़िया तो बहुत जन्म बीत गए ने, हुण तो कृपा करो सानू अपना पल्ला पवा दो, अरदास कराई ने मालिक रहमत करन सानू गुरु शब्द का पल्ला तो फड़न में मिल जाए। मैं एक बेनती करांगा, गुरु ने पल्ला फड़ाया, फड़ना हुण अगों असी है। शब्द गुरु के लग लग के ਆਸ਼ੇ ਅਨੁਸਾਰ ਜੀਵਨ ਬਤੀਤ ਕਰੀਏ। ਸਮਝ ਲੈਣਾ ਗੁਰੂ ਦਾ ਪੱਲਾ ਫੜ ਲਿਆ ਤੇ ਭਾਵੇਂ ਆਨੰਦ ਕਾਰਜ ਹੋਣ ਵੇਲੇ ਕਹਿੰਦੇ ਮਿਲਣਾ ਪੱਲੇ ਮੈਂ ਪੈਂਦੇ ਲਾਗੀ, ਪਰ ਹਕੀਕਤ ਹੈ ਜਦੋਂ ਗੁਰੂ ਦਾ ਪੱਲਾ ਫੜ ਲਿਆ ਫਿਰ ਸੱਚਮੁੱਚ ਪੱਲੇ ਮੈਂ ਪੈਂਦੇ ਲਾਗੀ ਦੀ ਅਵਸਥਾ ਬਣ ਆਉਂਦੀ ਹੈ। ਇਹ ਮਾਲਕ ਰਹਿਮਤ ਕਰਨ। ਆਓ ਰਾਮਕਲੀ ਰਾਗ ਦਾ ਸ਼ਬਦ ਧੰਨ ਗੁਰੂ ਅਰਜਨ ਦੇਵ ਜੀ ਦਾ, ਜਿਸ ਨੂੰ ਅੱਜ ਅਸੀਂ ਲੜੀਵਾਰ ਬਾਣੀ ਦੇ ਵਿਚਾਰ ਤਹਿਤ ਸ਼ਰਵਣ ਕਰਾਂਗੇ। ਮਾਲਕ ਰਹਿਮਤ ਕਰਨ ਜੀ।
ਰਾਗ ਰਾਮ ਕਲੀ ਮਹੱਲਾ ਪੰਜਵਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਮਕਲੀ ਰਾਗ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੂਜੇ ਘਰ ਵਿੱਚ ਗਾਵਣ ਦੀ ਹਦਾਇਤ। ਇੱਕ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਓਅੰਕਾਰ ਵੱਲ ਧਿਆਨ ਲੈ ਜਾਵੇ। ਉਸ ਧਿਆਨ ਵਿੱਚ ਸਾਨੂੰ ਸਮਝਾਉਂਦੇ ਨੇ ਸਤਿਗੁਰੂ ਦੀ ਕਿਰਪਾ ਜ਼ਰੂਰ ਪ੍ਰਾਪਤ ਕਰਿਓ। ਇਸ ਦੀ ਕਿਰਪਾ ਨਾਲ ਹੀ ਅਸੀਂ ਇੱਕ ਓਅੰਕਾਰ ਨੂੰ ਜਾਣ ਤੇ ਪਹਿਚਾਣ ਸਕਦੇ ਹਾਂ ਜੀ।
ਚਾਰ ਪੁਕਾਰ ਨਾ ਤੂੰ ਮਨ ਹੀ ਖੱਟ ਪੀਤਾ ਬਾਦ ਵਖਾਨ ਹੀ।
ਇਹ ਇੱਕ ਜੋਗੀ ਨੂੰ ਸੰਬੋਧਿਤ ਹੈ। ਜੋਗੀ ਬਣ ਗਏ ਪਰ ਲੋਕਾਂ ਨੂੰ ਵੇਦਾਂ ਦੀ ਸ਼ਾਸਤਰਾਂ ਦੀ ਤੇ ਪੁਰਾਣਾਂ ਦੀ ਗੱਲ ਸੁਣਾਉਂਦੇ ਰਹਿ ਗਏ ਪਰ ਆਪ ਇੱਕ ਵੀ ਨਾ ਮੰਨੇ। ਹਜ਼ੂਰ ਕਹਿੰਦੇ ਨੇ ਐ ਯੋਗੀ ਚਾਰ ਪੁਕਾਰ ਹੈ ਉਹ ਚਾਰੇ ਵੇਦ ਪੁਕਾਰਦੇ ਨੇ ਤੂੰ ਇੱਕ ਵੀ ਨਹੀਂ ਮੰਨੀ। ਖੱਟ ਖੱਟ ਮੈਨੂੰ ਛੇ ਛੇ ਤੋਂ ਪ੍ਰਤੀਕ ਸ਼ਾਸਤਰ ਉਹ ਛੇ ਸ਼ਾਸਤਰ ਵੀ ਤੈਨੂੰ ਕਹਿ ਰਹੇ ਨੇ ਉਹ ਵੀ ਇੱਕ ਦੀ ਗੱਲ ਤੈਨੂੰ ਸਮਝਾ ਰਹੇ ਨੇ। ਉਸ ਇੱਕ ਦੀ ਗੱਲ ਸਮਝ ਪਰ ਤੂੰ ਉਹ ਵੀ ਗੱਲ ਕੋਈ ਨਾ ਸੁਣੇ ਜੀ।
ਦਸ ਅਸਤੀ ਮਿਲ ਏਕੋ ਕਹਿਆ।
ਦਸ ਤੇ ਅਸ਼ਟ ਅੱਠ ਅਠਾਰਾਂ ਯਾਨੀ ਪੁਰਾਣ ਉਹ ਅਠਾਰਾਂ ਪੁਰਾਣ ਵੀ ਉਹ ਮਿਲ ਕੇ ਇੱਕ ਦੀ ਗੱਲ ਕਰਦੇ ਹਨ ਜੀ।
ਆਦੀ ਜੋਗੀ ਭੇਦ ਨਾ ਲਹਿਆ।
ਹੈ ਯੋਗੀ ਤੂੰ ਫਿਰ ਵੀ ਰਾਜ ਨਾ ਸਮਝਿਆ ਤੇ ਫਿਰ ਵੀ ਅਸਲੀਅਤ ਨਾ ਸਮਝ। ਯੋਗੀ ਦਾ ਮਤਲਬ ਸੀ ਜੁੜ ਗਿਆ ਹੋਵੇ। ਯੋਗ ਜੁੜਨ ਨੂੰ ਕਹਿੰਦੇ ਨੇ। ਯੋਗੀ ਜਿਹੜਾ ਜੁੜ ਗਿਆ ਤੇ ਫਿਲਹਾਲ ਜੁੜ ਗਿਆ, ਲੋਕਾਂ ਨੂੰ ਪੜ੍ਹਨ ਪੜ੍ਹਾਉਣ ਵੱਲ ਜੁੜ ਗਿਆ, ਪੂਜਾ ਕਰਾਉਣ ਵੱਲ ਜੁੜ ਗਿਆ, ਕੰਨ ਵਿੱਚ ਮੁੰਦਰਾਂ ਪਾਉਣ ਨਾਲ ਜੁੜ ਗਿਆ। ਜਿਸ ਰੱਬ ਨਾਲ ਜੁੜਨਾ ਸੀ ਉਸ ਦਾ ਭੇਦ ਜਾਣੀਏ ਕੋਈ ਨਾ। ਇਹ ਯੋਗੀ ਇਹ ਚਾਰ ਛੇ ਤੇ ਅਠਾਰਾਂ ਦੀ ਗੱਲਾਂ ਕਰਦੇ ਆ ਜ਼ਿੰਦਗੀ ਬਤੀਤ ਕਰ ਲਈ, ਪਰ ਤੂੰ ਇੱਕ ਵੀ ਉਹਨਾਂ ਦੀ ਨਹੀਂ ਮੰਨੀ ਜੀ।
ਪੂਰੀ ਅਨੂਪ ਵਾਜੈ ਜੋਗੀਆ ਮਤਵਾਰੇ।
ਜਿਹੜੇ ਤਿੰਕਰੇ ਸੀ ਕਿੰਗ ਸੀ ਉਹ ਬੜੀ ਅਨੂਪ ਵੱਜ ਗਈ ਸੀ। ਐ ਯੋਗੀ ਕਦੇ ਉਸ ਇੱਕ ਕਿੰਗ ਨੂੰ ਵੱਜਦਿਆਂ ਸੁਣ ਲੈਂਦਾ ਤੇ ਮਤਵਾਲਾ ਹੋ ਜਾਂਦਾ, ਮਸਤ ਹੋ ਜਾਂਦਾ ਉਸ ਅਨੂਪ ਕਿੰਗਰੀ ਨੂੰ। ਤੂੰ ਕਿਵੇਂ ਸਮਝ ਸਕਦਾ ਤੂੰ ਕਿਵੇਂ ਸੁਣ ਸਕਦਾ ਤੂੰ ਮਤਵਾਲਾ ਹੋ ਜਾਏ ਉਸ ਵਿੱਚ ਮਸਤ ਹੋ ਜਾਵੇ। ਹਜ਼ੂਰ ਇਸ ਸ਼ਬਦ ਨੂੰ ਅਖੀਰ ਦੇ ਦੂਜੇ ਰਹਾਓ ਵਿੱਚ ਗੱਲ ਨੂੰ ਸਪਸ਼ਟ ਕਰਨ ਤੋਂ ਪਹਿਲਾਂ ਇੱਕ ਬੰਦ ਰਾਹੀਂ ਸਮਝਾਇਆ ਵੀ ਮੈਂ ਵੀ ਉਹ ਕਿੰਗ ਕਿਹੜੀ ਹੈ ਜੋ ਵੱਜੇ ਤੇ ਉਸ ਵਿੱਚ ਮਸਤੀ ਆ ਜਾਏ। ਪਰ ਹਜ਼ੂਰ ਅੱਗੇ ਉਸ ਯੋਗੀ ਦੀਆਂ ਗੱਲਾਂ ਦੱਸਦੇ ਨੇ ਵੀ ਤੂੰ ਸੰਸਾਰ ਤੇ ਕਿਹੜਾ ਪ੍ਰਚਾਰ ਕੀਤਾ। ਆਓ ਜਰਾ ਸਰਵਨ ਕਰੀਏ। ਸਤਯੁਗ ਸੀ ਪਹਿਲਾ ਯੁੱਗ, ਉੱਥੇ ਪ੍ਰਚਾਰ ਕੀਤਾ ਗਿਆ ਇਹ ਸੱਤ ਦਾ ਖੇੜਾ ਹੈ। ਧਿਆਨ ਚ ਰੱਖਿਓ ਖੇੜਾ ਸ਼ਬਦ ਆਪ ਸ਼ਾਇਦ ਸਮਝਦੇ ਹੋਵੋਗੇ। ਬੜੇ ਅੱਜ ਵੀ ਪਿੰਡਾਂ ਦੇ ਨਾਮ ਨੇ ਬੱਲੂ ਖੇੜਾ, ਰਾਮਪੁਰ ਖੇੜਾ ਜਿੱਥੇ ਮਹਾਂਪੁਰਸ਼ ਸੰਤ ਬਾਬਾ ਹਰਨਾਮ ਸਿੰਘ ਜੀ ਅਤੇ ਇਸ ਵਕਤ ਮਹਾਂਪੁਰਖ ਬਾਬਾ ਸੇਵਾ ਸਿੰਘ ਜੀ ਸੇਵਾ ਨਿਭਾ ਰਹੇ। ਰਾਮਪੁਰ ਖੇੜਾ, ਖੇੜੇ ਦਾ ਮਤਲਬ ਹੁੰਦਾ ਨਗਰ ਤੇ ਪ੍ਰਚਾਰ ਕੀਤਾ ਗਿਆ ਇਹ ਸੱਤ ਦਾ ਖੇੜਾ ਹੈ, ਇਹ ਸਤਯੁਗ ਜਿਹੜਾ ਹੈ। ਇੱਥੇ ਸੱਤ ਤੋਂ ਮੁਰਾਦ ਦਾਨ ਲਿਆ ਗਿਆ, ਸਤੀ ਪਾਪ ਕਰ ਸੱਤ ਕਮਾਹੇ ਨਾਲ ਇਹ ਕਿਹਾ ਗਿਆ ਜਿਹੜਾ ਸੱਚ ਬੋਲੇਗਾ ਸੇਵਾ ਕਰੇਗਾ ਉਹ ਪਾਰ ਹੋ ਜਾਏਗਾ, ਮੈਂ ਬੇਨਤੀ ਕਰਦੇ ਹਾਂ ਇਹ ਸੱਤ ਦਾ ਖੇੜਾ ਸੱਤ ਦਾ ਨਗਰ ਪਹਿਲੇ ਯੁੱਗ ਨੂੰ ਤੁਸਾਂ ਬਣਾਇਆ ਸੱਤ ਤੋਂ ਬਾਅਦ ਤੇਤਾ ਯੁੱਗ ਆਇਆ ਉੱਥੇ ਫਿਰ ਦੁਤੇੜਾ ਇਹ ਕਹਿ ਦਿੱਤਾ ਵੀ ਹੁਣ ਤੇ ਇਹ ਜਿਹੜਾ ਸੀ ਨਾ ਧਰਮ ਦਾ ਬਲਬ ਇਸ ਦਾ ਇੱਕ ਪੈਰ ਲੈ ਗਿਆ ਕਹਿਣ ਲੱਗੇ ਉਸ ਸਮੇਂ ਤੁਸੀਂ ਇਸ ਗੱਲ ਦਾ ਪ੍ਰਚਾਰ ਕੀਤਾ
ਦੁਤੀਆ ਅਰਧ ਅਰਧ ਸਮਾਇਆ
ਜਦੋਂ ਦੁਆਪਰ ਯੁੱਗ ਆਇਆ ਉੱਥੇ ਕਹਿਣ ਲੱਗੇ ਅਰਧ ਅਰਧ ਸਮਾਇਆ ਅੱਧਾ ਚਲਾ ਗਿਆ ਅੱਧਾ ਰਹਿ ਗਿਆ ਧਰਮ ਦੇ ਦੋ ਪੈਰ ਉੱਡ ਗਏ ਤੇ ਦੋ ਪੈਰ ਰਹਿ ਗਏ ਹਜ਼ੂਰ ਕਹਿਣ ਲੱਗੇ ਤੁਸਾਂ ਦੁਆਪਰ ਯੁੱਗ ਵਿੱਚ ਇਹ ਪ੍ਰਚਾਰ ਕੀਤਾ ਸਤਯੁਗ ਸੱਤ ਤੇਤਾ ਜੱਗੀ ਦੁਆਪਰ ਪੂਜਾ ਚਾਰ ਤਿੰਨੋ ਯੁੱਗ ਤਿੰਨੋ ਵਿੜੇ ਕੱਲ ਕੇਵਲ ਨਾਮ ਆਧਾਰ ਸਤਯੁਗ ਵਿੱਚ ਸੱਤ ਦੀ ਗੱਲ ਤ੍ਰੇਤੇ ਵਿੱਚ ਮੈਂ ਬੇਨਤੀ ਕਰਾਂ ਜੱਗ ਕਰੋ ਅਸ਼ੁਮਿਕ ਜੱਗ ਕਰੋ ਦੁਆਪਰ ਆਇਆ ਪੂਜਾ ਕਰੋ ਪੂਜਾ ਪ੍ਰਧਾਨ ਕਰ ਦਿੱਤੀ ਇੰਝ ਤੁਸੀਂ ਤਿੰਨ ਯੁੱਗਾਂ ਵਿੱਚ ਵੱਖਰੇ ਵੱਖਰੇ ਧਰਮ ਦੇ ਬਲਦ ਦੀਆਂ ਗੱਲਾਂ ਕਰਦੇ ਰਹੇ ਉੱਥੇ ਚਾਰ ਪੈਰ ਸੀ ਲਓ ਜੀ ਹੁਣ ਇੱਕ ਪੈਰ ਲੈ ਗਿਆ ਹੁਣ ਜੇ ਦੋ ਪੈਰ ਉਸ ਤੇ ਲੈ ਗਏ ਹੁਣ ਦੋ ਪੈਰਾਂ ਤੇ ਬਲਦ ਖਲੋਤਾ ਤੇ ਜਦੋਂ ਕਲ ਯੁੱਗ ਆਇਆ ਉਸ ਸਮੇਂ ਤੁਸੀਂ ਕੀ ਪ੍ਰਚਾਰ ਕੀਤਾ ਹੁਣ ਕਹਿੰਦੇ ਨੇ ਹੁਣ ਆ ਗਿਆ ਇੱਕ ਇੱਕ ਮਤਲਬ ਕਲ ਯੁੱਗ ਆ ਗਿਆ ਇੱਥੇ ਧਰਮ ਦਾ ਇੱਕ ਪੈਰ ਰਹਿ ਗਿਆ ਸਤਿਗੁਰੂ ਕਹਿੰਦੇ ਨੇ ਜਿਹੜਾ ਤੁਸੀਂ ਧਰਮ ਦਾ ਇੱਕ ਪੈਰ ਕਹਿੰਦੇ ਹੋ ਅਸਲ ਵਿੱਚ ਉਹ ਇੱਕੋ ਪੈਰ ਤੇ ਸਾਰੀ ਧਰਤੀ ਖਲੋਤੀ ਹੈ ਉਹ ਇੱਕ ਪੈਰ ਹੈ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਾਮ ਆਸਰੇ ਸਤਯੁਗ ਸੀ ਨਾਮ ਆਸਰੇ ਤ੍ਰੇਤਾ ਸੀ ਨਾਮ ਆਸਰੇ ਦੁਆਪਰ ਯੁੱਗ ਸੀ ਜਿਉਂ ਧਰਤੀ ਪੈਦਾ ਹੋਈ ਇੱਕ ਤੋਂ ਪੈਦਾ ਹੋਈ ਤੇ ਇੱਕ ਦੇ ਆਸਰੇ ਅੱਜ ਤੱਕ ਧਰਤੀ ਚੱਲ ਰਹੀ ਹੈ ਉਸ ਇੱਕ ਨੂੰ ਸਮਝਣ ਦੀ ਕੋਸ਼ਿਸ਼ ਕਰੋ
ਸੂਰਤ ਪਰੋਏ ਮਣੀਏ
ਉਹ ਇੱਕ ਸੂਤ ਵਿੱਚ ਤੇ ਤਮਾਮ ਮਨ ਕੇ ਪਰੋਏ ਜਿਵੇਂ ਮਾਲਾ ਇੱਕ ਸੂਤ ਵਿੱਚ ਪਰੋਈ ਹੁੰਦੀ ਹੈ ਤੇ ਮਾਲਾ ਦੇ ਮਨ ਕੇ ਭਾਵੇਂ ਕਿੰਨੇ ਵੀ ਭਿੰਨ ਭਿੰਨ ਹੋਵਨ ਹਜ਼ੂਰ ਅੱਗੇ ਫਰਮਾਨ ਕਰਦੇ ਨੇ
ਰਾਖੀ ਭਿੰਨ 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 ਤਣੀਏ
ਫਿਰ ਉਸ ਦੀਆਂ ਗੰਢਾਂ ਵੱਖਰੀਆਂ ਵੱਖਰੀਆਂ ਬਣਾ ਕੇ ਵੱਖਰੇ ਵੱਖਰੇ ਮਣਕਿਆਂ ਨੂੰ ਮਾਲਾ ਵਿੱਚ ਕੋਈ ਪਰੋ ਦੇਵੇ ਕਹਿੰਦੇ ਨੇ ਕਰਤੇ ਨੇ ਤਮਾਮ ਸੰਸਾਰ ਦੀਆਂ ਗੰਢਾਂ ਬੰਨੀਆਂ ਭਿੰਨ ਭਿੰਨ ਵੱਖਰੇ ਵੱਖਰੇ ਇਸ ਨੂੰ ਤਣਿਆ ਹੋਇਆ ਦੇਖੋ ਸ਼ਕਤੀ ਦਾ ਐਸਾ ਤੱਗ ਹੈ ਉਸ ਵਿੱਚ ਮਨੁੱਖ ਪਸ਼ੂ ਪੰਛੀ ਪੱਥਰ ਪਹਾੜ ਤਮਾਮ ਕਾਇਨਾਤ ਨਦੀਆਂ ਨਾਲੇ ਮੇਰਾ ਮਾਲਕ ਪਰੋਈ ਬੈਠਾ ਤੇ ਤਮਾਮ ਸੰਸਾਰ ਨੂੰ ਇੱਕ ਸੂਤ ਵਿੱਚ ਖਿਲਾਰੀ ਬੈਠਾ ਹੈ ਜੀ
ਕੀਰਤੀ ਮਾਲਾ ਬਹੁ ਬਿਗ ਪਾਏ ਖਿੰਚਿਆ ਸੂਤ ਤਾਂ ਆਈ ਪਾਏ
ਉਹ ਮਾਲਾ ਬਹੁਤ ਤਰੀਕਿਆਂ ਨਾਲ ਫਿਰ ਰਹੀ ਹੈ ਕਿਤੇ ਨਦੀਆਂ ਚੱਲ ਰਹੀਆਂ ਨਾਲੇ ਚੱਲ ਰਹੇ ਸੂਰਜ ਚੱਲ ਰਿਹਾ ਚੰਦ ਚੱਲ ਰਹੇ ਤਾਰੇ ਚੱਲ ਰਹੇ ਮਨੁੱਖ ਤੇ ਪਸ਼ੂ ਪੰਛੀ ਪਏ ਚੱਲਦੇ ਨੇ ਫਿਰ ਵੀ ਮਾਲਾ ਬਹੁ ਬਿਧ ਪਾਏ ਖਿੰਚਿਆ ਸੂਤ ਮੈਂ ਬੇਨਤੀ ਕਰਾਂ ਮਨਕੇ ਸੌ ਹੋ ਭਾਵੇਂ ਹਜ਼ਾਰ ਹੋ ਜੇ ਸੂਤ ਖਿੱਚ ਲਈਏ ਤੇ ਸਾਰੇ ਦੇ ਸਾਰੇ ਮਨਕੇ ਨਾਲ ਖਿੱਚੇ ਆਉਂਦੇ ਨੇ ਜੇ ਸੂਤ ਟੁੱਟ ਜਾਏ ਤੇ ਸਾਰੇ ਦੇ ਸਾਰੇ ਮਨਕੇ ਬਿਖਰ ਜਾਂਦੇ ਜੇ ਮਾਲਕ ਦੀ ਸ਼ਕਤੀ ਦਾ ਸੂਤਰ ਤੇ ਮੈਂ ਬੇਨਤੀ ਕਰਾਂ ਕਰਤਾ ਅੰਦਰੋਂ ਖਿੱਚ ਲਏ ਤੇ ਕਹਿ ਸਕਦੇ ਹਾਂ ਉਸ ਕਰਤੇ ਦੇ ਹੁਕਮ ਵਿੱਚ ਸਾਰੇ ਦੇ ਸਾਰੇ ਕਰਤੇ ਵੱਲ ਚਲੇ ਜਾਂਦੇ ਨੇ ਐ ਮਾਲਕ ਉਹ ਤੇਰੀ ਸ਼ਕਤੀ ਵਿੱਚ ਹੀ ਤੇ ਸਾਰੇ ਮਨਕੇ ਪ੍ਰਯੋਗ ਹੋਏ ਹਨ ਜੀ
ਹੈ ਕੀ ਮਤ ਹੈ ਕੀਆ ਤਹਿ ਬਿਖੜੇ ਥਾਨ ਅਨਿਕ ਖਿੜਕੀਆ
ਚੌ ਮੈਂ ਚਾਰੇ ਦੀਪਾਂ ਵਿੱਚ ਤੁਸੀਂ ਯੋਗੀ ਲੋਕ ਆਪਣਾ ਮੱਠ ਬਣਾਉਂਦੇ ਜਿੱਥੇ ਸਾਧੂਆਂ ਦਾ ਵੱਡਾ ਸਾਰਾ ਘਰ ਬਣਿਆ ਹੁੰਦਾ ਉਹਨੂੰ ਕਹਿੰਦੇ ਨੇ ਮੱਠ ਤੇ ਚਾਰੇ ਯੁੱਗਾਂ ਵਿੱਚ ਕਰਤੇ ਨੇ ਆਪਣੇ ਸੰਸਾਰ ਦਾ ਇਹ ਮੱਠ ਬਣਾਇਆ ਹੋਇਆ ਧਿਆਨ 'ਚ ਰੱਖਿਓ ਇਸ ਮੱਠ ਵਿੱਚ ਇਸ ਸੰਸਾਰ ਦੇ ਮੰਦਰ ਵਿੱਚ ਕਰਤੇ ਨੇ ਆਪਣੀ ਸ਼ਕਤੀ ਦਾ ਅਮੋਲਕ ਜਿਹਾ ਸਰੂਪ ਸਭ ਦੇ ਅੰਦਰ ਟਿਕਾਇਆ ਹੋਇਆ। ਚੌਮੈ ਏਕ ਹੈ ਮਠ ਹੈ ਕੀਆ ਤਹ ਬਿਖੜੇ ਥਾਨ ਅਨਕ ਖਿੜਕੀਆ। ਇਹ ਥਾਨ ਦੁਨੀਆਂ ਦਾ ਬੜਾ ਬਿਖੜਾ ਹੈ, ਬੜਾ ਔਖਾ ਹੈ, ਬੜਾ ਭਿਆਨਕ ਹੈ। ਗੱਲ ਧਿਆਨ ਚ ਰੱਖਿਓ, ਅਨੇਕ ਖਿੜਕੀਆਂ ਨੇ, ਦਰਵਾਜ਼ੇ ਰਾਹੀਂ ਲੰਘਣਾ ਤੇ ਸੌਖਾ ਹੁੰਦਾ, ਖਿੜਕੀ ਰਾਹੀਂ ਲੰਘਣਾ ਤੇ ਔਖਾ ਹੈ ਨਾ। ਬੜਾ ਧਿਆਨ ਚ ਰੱਖ ਲਿਓ, ਪਸ਼ੂ ਦੀ ਖਿੜਕੀ, ਪੰਛੀ ਦੀ ਖਿੜਕੀ, ਇਹਨਾਂ ਦੇ ਰਾਹੀਂ ਤੇ ਰੱਬ ਤੱਕ ਨਹੀਂ ਨਾ ਪਹੁੰਚਿਆ ਜਾ ਸਕਦਾ। ਕਹਿ ਸਕਦੇ ਹਾਂ ਨਾ, ਖਿੜਕੀਆਂ ਬੜੀਆਂ ਬਣਾਈਆਂ, ਪਰ ਮਾਲਕ ਜਦ ਤੱਕ ਦਰਵਾਜ਼ਾ ਨਹੀਂ ਮਿਲੇਗਾ, ਖਿੜਕੀ ਤੱਕ ਅਸੀਂ ਘਰ ਦੇ ਅੰਦਰ ਪ੍ਰਵੇਸ਼ ਨਹੀਂ ਕਰ ਸਕਾਂਗੇ। ਬੜੀਆਂ ਛੋਟੀਆਂ ਛੋਟੀਆਂ ਖਿੜਕੀਆਂ, ਬੜੇ ਕਠਿਨ ਰਸਤੇ ਨੇ। ਇਹ ਸੱਚ ਹੈ, ਅੱਜ ਮਨੁੱਖਾ ਜਾਤੀ ਦੇ ਲਈ ਵੀ ਪਤਾ ਨਹੀਂ ਕਿੰਨਾ ਕੁ ਸੰਸਾਰ ਦਾ ਚਿੰਤਾ ਤੁਰ, ਸਮੱਸਿਆਵਾਂ ਦਾ ਘਿਰਿਆ, ਰੋਗਾਂ ਤੇ ਅਨੇਕਾਂ ਮੁਸੀਬਤਾਂ ਦਾ ਘਿਰਿਆ ਸੰਸਾਰ ਸਾਡੇ ਇਰਦ ਗਿਰਦ ਸਾਨੂੰ ਨਜ਼ਰ ਆ ਰਿਹਾ। ਇਹ ਬੜੀ ਔਖੀ ਜ਼ਿੰਦਗੀ ਹੈ, ਰੱਬ ਤੋਂ ਵਿਛੜ ਕੇ ਰੱਬ ਨੂੰ ਮਿਲਣ ਦਾ ਧਰਮ ਤੋਂ ਬਗੈਰ ਰਸਤਾ। ਤੇ ਹਜ਼ੂਰ ਕਹਿੰਦੇ ਨੇ, ਬੜਾ ਦੁਖਮਾ, ਬੜਾ ਔਖਾ ਤੇ ਬੜਾ ਕਠਿਨ ਰਸਤਾ, ਤੇ ਅਨੇਕਾਂ ਖਿੜਕੀਆਂ ਤੁਸਾਂ ਸੰਸਾਰ ਦੀਆਂ ਬਣਾਈਆਂ। ਹਾਂਜੀ,
ਜਿੱਤ ਖੋਜ ਤੋਂ ਦੁਆਰੇ ਆਇਆ।
ਦੇਖੋ, ਖਿੜਕੀਆਂ ਤੋਂ ਹੁਣ ਦਰਵਾਜ਼ੇ ਤੇ ਆ ਗਏ। ਖੋਜਤ ਖੋਜਤ ਦੁਆਰੇ ਆਇਆ, ਹੁਣ ਸਗੋਂ ਦੁਆਰ ਕੋ ਛਾੜ ਕੇ, ਗਹਿਓ ਨਿਹਾਰੋ ਦੁਆਰ, ਬਾਹੇ ਗਹੇ ਕੀ ਲਾਜ ਯਸ, ਗੋਬਿੰਦ ਦਾਸ ਤਿਉਹਾਰ। ਇਹ ਹੈ ਗੁਰਦੁਆਰ, ਇਸਨੂੰ ਅਸੀਂ ਕਹਿੰਦੇ ਹਾਂ ਗੁਰਦੁਆਰਾ। ਗੁਰੂ ਦੇ ਦੁਆਰ ਤੱਕ ਆ ਗਏ। ਮੈਂ ਬੇਨਤੀ ਕਰਾਂ, ਭਾਵੇਂ ਦਰਵਾਜ਼ੇ ਤੋਂ ਲੰਘਦੇ ਹਾਂ, ਸਾਨੂੰ ਅੰਦਰ ਪ੍ਰਵੇਸ਼ ਕਰਨਾ ਪੈਂਦਾ, ਪਰ ਦਰਵਾਜ਼ਾ, ਗੱਲ ਧਿਆਨ ਚ ਰੱਖਿਓ, ਮਾਲਕ ਨਹੀਂ ਹੁੰਦਾ, ਦਰਵਾਜ਼ੇ ਦੇ ਅੰਦਰ ਮਾਲਕ ਨੂੰ ਜਾ ਕੇ ਮਿਲੀਦਾ। ਇਹ ਗੁਰਦੁਆਰੇ ਦੇ ਰਾਹੀਂ ਧੰਨ ਗੁਰੂ ਗ੍ਰੰਥ ਸਾਹਿਬ ਤੱਕ ਪੁੱਜਿਆ, ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਰਾਹੀਂ ਸਿਮਰਨ ਕਰਦਿਆਂ ਕਰਦਿਆਂ ਆਪਣੇ ਮਾਲਕ ਵਾਹਿਗੁਰੂ ਤੱਕ ਪੁੱਜ ਗਏ। ਹੁਣ ਲੱਭਦਿਆਂ ਲੱਭਦਿਆਂ, ਖੋਜ ਕਰਦਿਆਂ ਕਰਦਿਆਂ, ਹਜ਼ੂਰ ਕਹਿੰਦੇ ਨੇ ਹੁਣ ਦੁਬਾਰੇ ਆਇਆ। ਹਾਂ ਜੀ,
ਨਾਨਕ ਜੋਗੀ ਮਹਿਲ ਕਰ ਪਾਇਆ।
ਹਜ਼ੂਰ ਕਹਿੰਦੇ ਨੇ, ਐ ਜੋਗੀ, ਤਾਂ ਤੂੰ ਅਸਲੀ ਮਹਿਲ ਵਿੱਚ ਪਹੁੰਚੇਗਾ, ਫਿਰ ਤੈਨੂੰ ਆਪਣਾ ਨਿੱਜ ਘਰ ਮਿਲੇਗਾ। ਉੱਥੇ ਸਮਝਾਇਆ ਵੀ ਨਿੱਜ ਘਰ ਜਾਇ ਬਸੋ, ਭਲਿਆ ਐਵੇਂ ਬੇਗਾਨੇ ਘਰਾਂ ਵਿੱਚ ਨਾ ਰਹੋ। ਐਸੇ ਘਰ ਹਮ ਬਹੁਤ ਵਸਾਏ, ਇਹ ਪਸ਼ੂਆਂ ਪੰਛੀਆਂ ਦੇ, ਜੀਵ ਜੰਤੂਆਂ ਦੇ ਅਨੇਕਾਂ ਘਰ, ਇਹ ਆਪਣਾ ਘਰ ਨਹੀਂ, ਆਪਣਾ ਘਰ ਹੈ ਜੋ ਜਲ ਮੈਂ ਜਲ ਆਏ ਖਤਾਨਾ, ਤੇ ਜੋਤੀ ਸੰਗ ਜੋਤ ਸਮਾਨਾ। ਇੰਜ ਗੁਰੂ ਦੇ ਰਾਹੀਂ ਹੁਣ ਖੋਜਦਿਆਂ ਖੋਜਦਿਆਂ ਹਜ਼ੂਰ ਕਹਿੰਦੇ ਨੇ ਨਿੱਜ ਘਰ ਵਿੱਚ ਆ ਗਏ।
ਸੁਣ ਜੋਗੀ ਕੈ ਮਨ ਮੀਠੀ ਲਾਗੈ, ਦਵਾਓ ਦੂਜਾ।
ਇੰਜ ਉਹ ਅਨੂਪ ਟਿੰਗਰੀ ਵੱਜੇਗੀ ਜਦੋਂ ਇੱਕ ਵਾਹਿਗੁਰੂ ਦਾ ਸਿਮਰਨ ਕਰ ਲਿਆ। ਕਹਿੰਦੇ ਨੇ ਇੱਕ ਸਾਧੂ ਪੁੱਛਦਾ, ਬਾਬਾ ਆ ਕੀ ਵਜਾ ਰਿਹਾ? ਉਹ ਕਹਿੰਦਾ ਵੀ ਇਹ ਕਿੰਗ ਵਜਾ ਰਿਹਾ। ਕਹਿੰਦਾ ਪਹਿਲੀ ਵਾਰੀ ਨਾ ਸੁਣਿਆ, ਕਿੰਕਰੀ ਵਜਾ ਰਿਹਾ। ਕਹਿੰਦੇ ਸੁਣੋ, ਇੱਕ ਤਾਰਾ ਵੀ ਕਹਿੰਦੇ ਨੇ, ਇੱਕ ਤਾਰ ਵਾਲਾ ਸਾਜ਼। ਅੱਛਾ, ਇਸ ਦਾ ਨਾਮ ਇੱਕ ਤਾਰਾ? ਹਾਂ, ਕਹਿਣ ਲੱਗਾ ਇੱਕ ਤਾਰਾ ਇਹਨੂੰ ਤੂੰਬੀ ਵੀ ਕਹਿੰਦੇ ਨੇ। ਕਹਿੰਦੇ ਵਾਹ ਵਾਹ, ਅੱਜ ਪਤਾ ਚੱਲਿਆ, ਅਗਰ ਸੁਰਤ ਦੀ ਇੱਕ ਤਾਰ ਹੋ ਜਾਏ ਤੇ ਤੂੰ ਵੀ ਅੰਦਰ ਚੱਲਣ ਲੱਗ ਜਾਏ ਤੇ ਤਾਂ ਹੀ ਇਹ ਕਿੰਗ ਬਣਦੀ ਹੈ। ਧਿਆਨ ਚ ਰੱਖ ਲਿਓ, ਮੈਂ ਵੀ ਕਰਦਿਆਂ ਤੇ ਜ਼ਿੰਦਗੀ ਬੀਤ ਗਈ। ਜਿਸ ਦਿਨ ਜ਼ਿੰਦਗੀ ਤੂੰ ਵੀ ਬਣ ਜਾਂਦੀ ਹੈ, ਵੀ ਤੂੰ ਵੀ ਤੇ ਤਾਰ ਇੱਕ ਨਾਲ ਜੁੜ ਜਾਏ, ਉਹ ਹੈ ਤੂੰ ਵੀ, ਉਹ ਹੈ ਇੱਕ ਤਾਰਾ, ਉਹ ਹੈ ਕਿੰਗ। ਉਹ ਅੰਦਰ ਦੀ ਸੁਰਤ ਵਿੱਚ ਤੂੰ ਕਰਦਿਆਂ ਉਹ ਅਲੋਪ ਕਿੰਗਰੀ ਵੱਜਦੀ ਹੈ। ਤੇ ਹਜ਼ੂਰ ਕਹਿੰਦੇ ਨੇ, ਐ ਜੋਗੀ ਸੁਣ, ਤੇਰੇ ਮਨ ਫਿਰ ਤੇ ਕਿੰਗਰੀ ਬੜੀ ਮਿੱਠੀ ਲੱਗਦੀ ਹੈ, ਬੜੀ ਸਵਾਦਲੀ। ਇਹ ਸੁਰਤ ਵਿੱਚ ਤੂੰ ਦੀ ਧੁਨ ਇਤਨੀ ਆਨੰਦਿਤ ਬਣ ਜਾਂਦੀ ਹੈ, ਜ਼ਿੰਦਗੀ ਦਾ ਸਾਰਾ ਦੁੱਖ ਮੁੱਕ ਜਾਂਦਾ। ਮਾਲਕ ਰਹਿਮਤ ਕਰਨ, ਉੱਠਦਿਆਂ ਬਹਿੰਦਿਆਂ ਕੰਮ ਕਰਦੇ ਆਖੀਏ, ਮਾਲਕ ਤੂੰ ਹੀ ਤੂੰ ਹੈ। ਬਸ ਉਸ ਤੂੰ ਨੂੰ ਇੱਕ ਨੂੰ ਜਾਣਦਿਆਂ, ਅਨੁਭਵ ਕਰਦਿਆਂ ਅੰਦਰ ਦੀ ਸੁਰਤ ਆਨੰਦਿਤ ਹੋ ਜਾਏ, ਇਹ ਅਮੋਲਕ ਸਾਜ਼ ਇੱਕ ਰਸ ਅਨਹਦ ਨਾਦ ਬਣ ਜਾਂਦਾ, ਜੋ ਫਿਰ ਵਜਾਉਣਾ ਨਹੀਂ ਪੈਂਦਾ, ਆਪੇ ਹੀ ਵੱਜਦਾ ਰਹਿੰਦਾ। ਮਾਲਕ ਰਹਿਮਤ ਕਰਨ, ਐਸਾ ਜੀਵਨ ਗੁਰੂ ਗੁਰ ਉਪਦੇਸ਼ ਰਾਹੀਂ ਬਣ ਆਵੇ ਜੀ। ਇਹਨਾਂ ਅੱਖਰਾਂ ਨਾਲ ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ, ਹਾਰਦਿਕ ਤੌਰ 'ਤੇ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਸਮੂਹ ਪ੍ਰਬੰਧ ਦਾ ਹਾਰਦਿਕ ਧੰਨਵਾਦ ਕਰਦੇ ਹਾਂ। ਆਪਣੀਆਂ ਭੁੱਲਾਂ ਦੀ ਖਿਮਾ ਮੰਗਦਾ, ਆਓ ਮਿਲ ਕੇ ਗੁਰ ਫਤਿਹ ਨਾਲ ਸਾਂਝ ਪ੍ਰਾਪਤ ਕਰਨ ਤੋਂ ਪਹਿਲਾਂ ਇੱਕ ਵਾਰੀ ਦੋ ਪੰਕਤੀਆਂ ਬੜੀ ਇਕਾਗਰਤਾ ਨਾਲ ਸ਼ਰਵਣ ਕਰੀਏ ਜੀ।
ਸੁਣ ਜੋਗੀ